ਪੰਜ ਮੂੰਹਾਂ ਵਾਲੀਆਂ, ਪੰਜ ਮੂੰਹਾਂ ਵਾਲੀਆਂ ਕਿਹੜੀਆਂ? ਦੋ ਬਾਹਾਂ, ਪੰਜ ਪੰਜ ਉਂਗਲਾਂ ਮੂੰਹ ਸਮਝ ਲੈਣੀਆਂ ਤੇ ਬਾਹਾਂ ਸਪਣੀਆਂ ਸਮਝ ਲੈਣੀਆਂ। ਇਹ ਜਾਣਨਾ ਕਰੋ ਕਿ ਦੋਵੇਂ ਬਾਹਾਂ ਹੀ ਪੰਜ ਪੰਜ ਮੂੰਹਾਂ ਵਾਲੀਆਂ ਲੱਟੀ ਲਮਕ ਰਹੀਆਂ ਹਨ। ਗਾਰੜੂ ਮਾਨੋ ਗਾਰੜੂ ਕੇ ਬਲ ਤੇ, ਜਿਵੇਂ ਗਾਰੜੂ ਮੰਤਰ ਪੜਨ ਦੇ ਨਾਲ ਸਪਨੀਆਂ ਪੰਜ ਮੂੰਹਾਂ ਵਾਲੀਆਂ ਵੱਸ ਆ ਜਾਂਦੀਆਂ, ਇਸੇ ਤਰ੍ਹਾਂ ਗਾਰੜੂ ਮੰਤਰ ਪੜਨ ਵਾਲੀ ਤਾਂ ਹੈ ਚੰਡੀ, ਤੇ ਗਾਰੜੂ ਮੰਤਰ ਹੈ ਤਲਵਾਰ। ਇਹਦੇ ਨਾਲ ਪੰਜ ਮੂੰਹਾਂ ਵਾਲੀਆਂ ਬਾਹਾਂ ਜਿਹੜੀਆਂ ਸੀ ਸਪਨੀ ਦੀ ਤਰ੍ਹਾਂ, ਇਹ ਜਾਣਨਾ ਕਰੋ ਵੱਸ ਵਿੱਚ ਆ ਗਈਆਂ।
ਓਪ ਭਾਈ ਬਰ ਚੰਡ ਮਹਾ,
ਬਹੁਤ ਗੁੱਸੇ ਹੋਏ ਬਲ ਵਾਲੀ,
ਬਹੁਤ ਯੁੱਧ ਕਰਿਓ ਰਣ ਮੈਂ ਬਲ ਧਾਰੀ,
ਬਲ ਧਾਰ ਕੇ ਜੰਗ ਕੀਤਾ,
ਲੈ ਕੇ ਕਿਰਪਾਨ ਮਹਾ ਬਲਵਾਨ,
ਕਿਰਪਾਨ ਲੈ ਕੇ ਬਲ ਵਾਲੀ ਨੇ
ਚਾਰ ਕੇ ਸੁੰਭ ਕੇ ਉੱਪਰ ਝਾਰੀ,
ਚਾਰ ਵੰਗਾਰ ਕੇ ਸੁੰਭ ਦੇ ਉੱਪਰ ਝਾੜ ਦਿੱਤੀ, ਕਰ ਦਿੱਤਾ ਵਾਰ।
ਸਾਰ ਸੁਸਾਰ ਕੀ ਧਾਰ ਵੱਜੀ,
ਲੋਹੇ ਤੇ ਲੋਹੇ ਦੀ ਧਾਰ ਜਦੋਂ ਵੱਜੀ,
ਚਨਕਾਰ ਉੱਠੀ ਤੇ ਤੇ ਚਿਨਗਾਰੀ,
ਚਿਨਗਾਰੀ ਚਿਨਕਾਰ ਜਦੋਂ ਖੜਕਾ ਹੋਇਆ ਨਾ ਤੇ ਉਹਦੇ ਚ ਚਿੰਗਿਆੜੇ ਨਿਕਲੇ, ਚਿਨਕਾਰ ਖੜਕਾ ਤੇ ਚਿਨਗਾਰੀ ਚਿੰਗਿਆੜੇ।
ਮਨ ਭਾਦਰ ਮਾਸ ਕੀ ਰਹਿਣ,
ਮਹਾਰਾਜ ਕਹਿੰਦੇ ਜਾਣਨਾ ਕਰੋ ਕਿ ਭਾਦਰੋਂ ਦੇ ਮਹੀਨੇ ਦੀ ਰਾਤ,
ਲਸੇ ਪੱਟ ਬੀਜਣ ਕੀ ਚਮਕਾਰੀ,
ਲਸੇ ਚਮਕ ਪੈਂਦੀ ਆ ਪੱਟ ਬੀਜਣ, ਟਟਿਆਣੇ ਦਾ ਨਾਂ ਹੁੰਦਾ ਰਿੰਗਣ ਜੋਤੀ ਦਾ, ਜੁਗਨੂ ਵੀ ਉਹਨੂੰ ਕਹਿੰਦੇ ਆ, ਜਿਵੇਂ ਉਹ ਚਮਕਦਾ ਨਾ ਆਏ ਚਿੰਗਿਆੜੇ ਨਿਕਲਦੇ ਆ, ਚਿੰਗਿਆੜੇ ਨਿੱਕੇ ਹੋਣ ਕਰਕੇ ਜੁਗਨੂ ਦਾ ਨਾਂ ਲੈ ਦਿੱਤਾ ਹੈ ਤੇ ਟਟਿਆਣੇ ਦਾ ਰਿੰਗਣ ਜੋਤੀ ਦਾ।
ਕਾਇਨ ਤੇ ਬਹੁਤ ਸਰਾਉਣ ਪਰਿਓ,
ਜਖਮਾਂ ਦੇ ਵਿੱਚੋਂ ਬਹੁਤ ਖੂਨ ਚੱਲਿਆ,
ਬਲਸ਼ੀਨ ਭਇਓ ਨ੍ਰਿਪ ਸੁੰਭ ਕੋ ਕੈਸੇ,
ਉਹ ਕਹਿੰਦੇ ਮਹਾਰਾਜ ਕਹਿੰਦੇ ਨੇ ਕਿਹੜਾ ਸੁੰਭ ਰਾਜਾ ਸੀ ਦੰਤਾਂ ਦਾ, ਇਹਦਾ ਬਲ ਕਿਵੇਂ ਉਸ ਵੇਲੇ ਖਾਲੀ ਹੋਇਆ।
ਜੋਤ ਘਟੀ ਮੁੱਠ ਮੁੱਖ ਕੀ ਤਨ ਕੀ, ਜੋਤ ਘਟੀ ਮੁੱਖ ਕੀ ਤਨ ਕੀ।
ਸੋ ਇਹ ਜਿਹੜੀ ਜੋਤ ਘਟੀ ਮੁੱਖ ਕੀ ਤੇ ਤਨ ਕੀ, ਚਿਹਰੇ ਦੀ ਤੇ ਸਰੀਰ ਦੀ ਜਿਹੜੀ ਜੋਤ ਸੀ ਨਾ ਪ੍ਰਕਾਸ਼, ਉਹ ਘਟ ਗਿਆ।
ਮਨੋ ਪੂਰਨ ਤੇ ਪਰਵਾ ਸਸ ਜੈਸੇ,
ਕਿਵੇਂ ਘਟਿਆ? ਜਿਵੇਂ ਪੂਰਨਵਾਸੀ ਤੋਂ ਅੱਗੇ ਪਰਵਾ ਹਨੇਰ ਪੱਖਰੀ ਪਹਿਲੀ ਹੁੰਦੀ ਹੈ, ਇਸ ਤਰ੍ਹਾਂ ਜਿਵੇਂ ਘਟਦਾ ਜਾਂਦਾ ਨੇ, ਇਸ ਤਰ੍ਹਾਂ ਸੋਭਾ ਘਟ ਗਈ ਇਸ ਦੀ।
ਚੰਡ ਲਿਓ ਕਰ ਸੁੰਭ ਉਠਾਏ,
ਜਦੋਂ ਇਹਨੂੰ ਇਸ ਤਰ੍ਹਾਂ ਦੇ ਬਾਲੇ ਦਾ ਘਟ ਗਿਆ ਤੇ ਇਹਨੂੰ ਮਾਰਿਆ, ਉਸ ਵੇਲੇ ਚੰਡੀ ਨੇ ਆਪਣੇ ਹੱਥ ਚ ਚੁੱਕ ਲਿਆ ਇਹਨੂੰ ਸੁੰਭ ਨੂੰ, ਕਿਵੇਂ ਚੁੱਕਿਆ?
ਕਹਿਓ ਕਵ ਨੇ ਮੁਖ ਤੇ ਜਸ ਐਸੇ,
ਐਸਾ ਜਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸੀ ਮੁਖ ਤੋਂ ਕਹਿਆ, ਕਿਵੇਂ ਚੁੱਕਿਆ?
ਰਛਕ ਗੋਦਨ ਕੇ ਹਿਤ ਕਾਨ,
ਹਾਂ ਰਛਕ ਰੱਖਿਆ ਕਰਨ ਵਾਸਤੇ ਗੋਦਨ ਗਊਆਂ ਤੇ ਗਵਾਲਿਆਂ ਨੂੰ, ਸੋ ਹਿਤ ਵਾਸਤੇ ਕਾਨ ਕ੍ਰਿਸ਼ਨ ਭਗਵਾਨ ਜੀ ਨੇ
ਉਠਾਏ ਲਿਓ ਗਿਰ ਗੋਦਨ ਜੈਸੇ,
ਗਿਰ ਗੋਦਨ ਜੈਸੇ, ਗਿਰ ਗੋਵਰਧਨ ਪਹਾੜ ਨੂੰ ਗੋਦਨ ਗੋਕਲ ਦੇ ਜਿਸ ਤਰ੍ਹਾਂ ਚੁੱਕਿਆ ਸੀ ਨਾ, ਗਵਾਲੇ ਗਊਆਂ ਵੱਛੇ ਉਥੋਂ ਦੇ ਲੋਕਾਂ ਦੀ ਰਾਖੀ ਕਰਨ ਵਾਸਤੇ, ਜਿਸ ਵੇਲੇ ਇੰਦਰ ਨੇ ਸੋ ਵਾਰ ਕੀਤੇ ਸੀ ਤੇ ਰਾਖੀ ਕੀਤੀ ਸੀ ਕ੍ਰਿਸ਼ਨ ਭਗਵਾਨ ਜੀ ਨੇ, ਇਸ ਤਰ੍ਹਾਂ ਕਹਿੰਦੇ ਇਹਨੂੰ ਗੋਵਰਧਨ ਪਹਾੜ ਦੀ ਤਰ੍ਹਾਂ ਸੁੰਭ ਦੈਂਤ ਨੂੰ ਚੰਡੀ ਨੇ ਆਪਣੇ ਹੱਥ ਚ ਚੁੱਕ ਲਿਆ।
ਦੋਹਰਾ ਕਰਤੇ ਗਿਰ ਧਰਨੀ ਪਰਿਓ,
ਥੋੜਾ ਚਿਰ ਚੁੱਕਿਆ, ਕਮਜ਼ੋਰ ਹੈ ਨਾ, ਚੁੱਕਿਆ ਨੀ ਗਿਆ ਹੋਣਾ ਇਹਨਾਂ ਇਥੋਂ, ਸੋ ਧਰਤੀ ਤੇ ਡਿੱਗ ਪਿਆ ਕਹਿੰਦੇ ਹੱਥ ਚੋਂ,
ਧਰਤੇ ਗਯੋ ਆਕਾਸ,
ਧਰਤੀ ਤੋਂ ਆਕਾਸ ਵੱਲ ਨੂੰ ਚੜ ਚੱਲਿਆ ਸ਼ਕਤੀ ਨੂੰ।
ਸੁੰਭ ਸੰਘਾਰਨ ਕੇ ਨਿਮਿਤ,
ਸੁੰਭ ਨੂੰ ਸਮਾਪਤ ਕਰਨ ਦੇ ਵਾਸਤੇ ਅਜੇ ਪੂਰਾ ਮਰਿਆ ਨੀ ਹੈ,
ਗਈ ਚੰਡ ਤੇ ਪਾਸ,
ਚੰਡੀ ਪਿੱਛੇ ਚਲੀ ਗਈ, ਕਹਿੰਦੇ ਚੱਲ ਜਿੱਥੇ ਜਾਣਾ,
ਸਵਈਆ ਬੀਚ ਤਬੈ ਨਵ ਮੰਡਲ,
ਉਸ ਵੇਲੇ ਆਕਾਸ ਮੰਡਲ ਦੇ ਵਿੱਚ
ਚੰਡਕਾ ਯੁੱਧ ਕਰਿਓ ਜਿਮ ਆਗੇ ਨਾ ਹੋ,
ਇਹ ਚੰਡੀ ਨੇ ਯੁੱਧ ਕੀਤਾ ਐਸਾ ਜਿਹੜਾ ਅੱਗੇ ਕਦੇ ਨੀ ਹੋਇਆ।
ਸੂਰਜ ਚੰਦ ਨਛੱਤਰ ਸਚੀ ਪਤ,
ਸੂਰਜ ਵੀ ਚੰਦਰਮਾ ਵੀ ਨਛੱਤਰ ਤਾਰੇ ਵੀ ਸਚੀ ਪਤ ਇੰਦਰ ਵੀ,
ਔਰ ਸਭੈ ਸੁਰ ਪੇਖਤ ਸੋ,
ਹੋਰ ਸਾਰੇ ਵੇਖਦੇ ਹਨ ਦੇਵਤੇ,
ਖੈਂਚ ਕੇ ਮੂੰਡ ਦਈ ਕਰਵਾਰ ਕੀ,
ਉੱਥੇ ਜਾ ਕਰਕੇ ਖਿੱਚ ਕੇ ਤਲਵਾਰ, ਖੈਂਚ ਕੇ ਮੂੰਡ ਦਈ ਕਰਵਾਰ ਕੀ, ਤਲਵਾਰ ਖਿੱਚ ਕੇ ਨਾ ਮਿਆਨ ਵਿੱਚੋਂ ਜੇ ਸਿਰੇ ਚ ਵਾਰ ਕਰ ਦਿੱਤਾ ਸੁੰਭ ਦੇ,
ਏਕ ਕੋ ਮਾਰ ਕੀਏ ਤਬ ਦੋ,
ਇੱਕ ਤਲਵਾਰ ਦਾ ਵਾਰ ਕਰਕੇ ਦੋ ਟੁਕੜੇ ਕਰਕੇ ਇਸ ਨੂੰ ਸੁੱਟ ਦਿੱਤਾ।
ਸੁੰਭ ਦੋ ਟੂਕ ਹੋਇਆ ਭੂਮ ਪਰਿਓ ਤਨ,
ਤੇਰਾ ਸਰੀਰ ਦੋ ਟੁਕੜੇ ਹੋ ਕੇ ਧਰਤੀ ਤੇ ਡਿੱਗ ਪਿਆ,
ਜਿਉਂ ਕਲਵੱਤਰ ਸੋ ਚੀਰਤ ਕੋ,
ਜਿਵੇਂ ਆਰੀਆ ਦੇ ਨਾਲ ਕੋਈ ਚੀਰ ਦਿੰਦਾ ਲੱਕੜ ਨੂੰ।
ਦੋਹਰਾ ਸੁੰਭ ਮਾਰ ਕੇ ਚੰਡਕਾ,
ਚੰਡਕਾ ਸੁੰਭ ਦੈਂਤ ਨੂੰ ਮਾਰ ਕੇ,
ਉੱਠੀ ਸਸੰਖ ਬਜਾਏ,
ਉੱਠੀ ਸਸੰਖ ਬਜਾ ਕੇ ਉੱਠ ਖੜੋਤੀ,
ਤਬ ਤੁਨ ਕੰਟਾ ਕੀ ਕਰੀ,
ਘੜਿਆਲ ਵੀ ਖੜਕਾ ਦਿੱਤਾ ਘੰਟੇ ਦੀ ਧੁਨੀ ਵੀ,
ਮਹਾ ਮੋਦ ਮਨ ਪਾਏ,
ਬਹੁਤ ਮਨ ਵਿੱਚ ਆਨੰਦ ਪਾਇਆ,
ਦੈਂਤ ਰਾਸ਼ਨ ਮੈਂ ਹਨਿਓ,
ਇਹ ਦੈਂਤਾਂ ਦਾ ਰਾਜਾ ਜਿਹੜਾ ਸ਼ਿਨਕ ਮਾਤਰ ਵੀ ਦੀ ਮਾਰ ਦਿੱਤਾ,
ਦੇਵੀ ਇਹ ਪ੍ਰਕਾਰ
ਇਸ ਤਰੀਕੇ ਦੇ ਨਾਲ ਦੇਵੀ ਨੇ,
ਅਸ਼ਟ ਕਰਨ ਮਹਿ ਸ਼ਸਤਰ ਗਹਿ,
ਹੱਥਾਂ ਹੱਥਾਂ ਵਿੱਚ ਸ਼ਸਤਰ ਪਕੜ ਕੇ,
ਸੈਨਾ ਦਈ ਸੰਘਾਰ,
ਫੌਜ ਮਾਰ ਦਿੱਤੀ ਸਾਰੀ,
ਸਵਈਆ ਚੰਡ ਕੇ ਕੋਪ ਨਾ ਓਪ ਰਹੀ,
ਚੰਡ ਕੇ ਕੋਪ ਨਾ ਓਪ ਰਹੀ, ਅੱਗੇ ਪੜ,
ਰਨ ਮੈਂ ਅਸ ਧਾਰ ਬਹੀ ਸਮਹਾਈ,
ਚੰਡ ਕੇ ਕੋਪ ਨਾ ਓਪ ਰਹੀ, ਜਿਹੜੀ ਸੋਭਾ ਸੀ ਨਾ ਉਪਮਾ ਉਹ ਨਹੀਂ ਰਹੀ ਗੁੱਸੇ ਦੇ ਜਦੋਂ ਆਈ
ਰਣ ਮੈਂ ਇਸ ਧਾਰ ਭਈ ਸੰਹਾਰ
ਐਸੀ ਸ੍ਰੀ ਸਾਹਿਬ ਦੀ ਧਾਰਾਂ ਲਗਾਈ ਸਾਹਮਣੇ ਹੋ ਕੇ
ਮਾਰ ਬਦਾਰ ਸੰਘਾਰ ਦੇ
ਮਾਰ ਕੇ ਕੱਟ ਕੇ ਨਾਸ ਕਰ ਦਿੱਤੇ ਬਦਾਰ ਕੱਟ ਕੇ ਸੰਘਾਰ ਨਾਸ ਕਰ ਦਿੱਤੇ
ਭੂਪ ਬਿਨਾ ਕਰੇ ਕੌਣ ਲੜਾਈ
ਉਸ ਵੇਲੇ ਜਰਨੈਲ ਤੋਂ ਰਾਜੇ ਤੋਂ ਬਿਨਾ ਕੌਣ ਲੜਾਈ ਕਰੇ ਅੱਗੇ ਹੋ ਕੇ
ਕਾਂਪ ਉੱਠੇ ਅਰ ਤਰਾਸ ਹੀ ਧਰ
ਉੱਠ ਖੜੋਤੇ ਹਿਰਦੇ ਧਾਰਨ ਕਰਦੇ ਡਰ
ਛੱਡ ਦਈ ਸਭ ਪੌਰਖ ਤਾਈ
ਉਦਮ ਜਿਹੜਾ ਸੀ ਸਾਰਾ ਛੱਡ ਦਿੱਤਾ ਬਹਾਦਰੀ ਜਿਹੜੀ ਸੀ ਦੈਂਤਾਂ ਨੇ
ਦੈਂ ਚੱਲੇ ਤਜ ਖੇਤ ਹੈ ਇਉਂ ਦੈਂ ਚੱਲੇ ਤਜ
ਖੇਤ
ਖੇਤ ਇਉਂ
ਇਸ ਤਰ੍ਹਾਂ ਜੰਗ ਭੂਮੀ ਨੂੰ ਛੱਡ ਕਰਕੇ ਚੱਲੇ ਦੈਂਤ
ਜੈਸੇ ਵੱਡੇ ਗੁਣ ਲੋਭ ਤੇ ਜਾਤ ਪਰਾਈ
ਜਿਸ ਤਰ੍ਹਾਂ ਜਿਵੇਂ ਮਹਾਰਾਜ ਕਹਿੰਦੇ ਬਹੁਤੇ ਗੁਣ ਕਿਸੇ ਕੋਲ ਹੋਣ ਪਰ ਉਹਦੇ ਹਿਰਦੇ ਚ ਲੋਭ ਜਾਗ ਪਵੇ ਤੇ ਲੋਭੀ ਦੇ ਹਿਰਦੇ ਵਿੱਚ ਜਿਵੇਂ ਸਮੂਹ ਗੁਣ ਨਾਸ਼ ਹੋ ਜਾਂਦੇ ਹੈ ਇਸ ਤਰ੍ਹਾਂ ਦੈਤ ਦੇਵੀ ਦੇ ਕੋਲ ਚੱਲੇ ਦੌੜ ਕੇ ਇਸੇ ਵਾਸਤੇ ਗੁਰਬਾਣੀ ਚ ਫੈਸਲਾ ਮਹਾਰਾਜ ਨੇ ਕੀਤਾ ਲੋਭੀ ਕਾ ਵਸਾਹ ਨਾ ਕੀਜੈ ਜੇ ਕਾ ਪਾਰ ਵਸਾਏ ਅੰਤ ਕਾਲ ਤਿੱਥੇ ਤੋਹੇ ਜਿੱਥੇ ਹੱਥ ਨਾ ਪਾਏ ਲੋਭੀ ਆਦਮੀ ਕੋਲ ਗੁਣ ਨੀ ਕਰੇ ਕੋਈ ਰਹਿ ਸਕਦਾ ਜਦੋਂ ਲਾਲਚ ਫੁਰ ਲੱਗ ਪਏ ਤਾਂ ਉਹਨੇ ਕੁਰਸੀਆਂ ਦਾ ਬੇੜਾ ਗਰਕ ਹੁੰਦਾ ਜਾਂਦਾ ਹਾਂਜੀ
ਇਤ ਸ੍ਰੀ ਮਾਰਕੰਡੇ ਪ੍ਰਾਣੇ ਚੰਡੀ ਚਰਿਤਰੇ ਸੁੰਭ ਬਧ ਨਾਮ ਸਪਤਮੋ ਧਿਆਏ ਸੰਪੂਰਨ
ਸਤਵਾਂ ਧਿਆ ਪੂਰਾ ਹੋਇਆ ਤੇ ਸੁੰਭ ਨੂੰ ਮਾਰਿਆ ਹਾਂਜੀ
ਸਵਈਆ ਭੱਜ ਗਏ ਮਗਵਾ ਜਨ ਕੇ ਡਰ
ਜਿਨ੍ਹਾਂ ਦੇ ਡਰ ਤੋਂ ਮਗਵਾ ਇੰਦਰ ਡਰਦਾ ਹੋਇਆ ਭੱਜ ਕੇ
ਬ੍ਰਹਮ ਤੇ ਆ ਸਭੇ ਭੈ ਭੀਤੇ
ਬ੍ਰਹਮ ਆ ਤੋਂ ਲੈ ਕੇ ਸਾਰੇ ਭੈ ਭੀਤ ਹੋਏ ਐਸੇ ਦੈਂਤ ਸੂਰਮੇ ਸਨ ਇਹ
ਤੇਈ ਵੈ ਦੈਂਤ ਪਰਾਏ ਗਏ ਰਨ ਗਏ
ਹਾਂਜੀ
ਤੇਈ ਵੈ ਦੈਂਤ ਪਰਾਏ ਗਏ
ਤੇਈ ਵੈ ਦੈਂਤ ਪਰਾਏ ਗਏ ਉਹ ਭੱਜ ਗਏ ਦੈਂਤ ਦੌੜ ਗਏ
ਰਨਹਾਰ ਨਿਹਾਰ ਭਏ ਬਲ ਰੀਤੇ
ਰਣ ਦੇ ਜੰਗ ਵਿੱਚ ਹਾਰ ਨੂੰ ਵੇਖ ਕਰਕੇ ਬਲ ਤੋਂ ਰੀਤੇ ਖਾਲੀ ਹੋ ਗਏ ਰੀਤੇ ਨਾਲ ਖਾਲੀ ਦਾ ਰੀਤੇ ਭਰੇ ਭਰੇ ਸਿਖਨਾਵਾ ਜਾਂ ਤਾਕ ਵਿਵਹਾਰੇ
ਜੰਬਕ ਗ੍ਰਿਜ ਨਿਰਾਸ਼ ਭਏ
ਜੰਬਕ ਗਿੱਦੜ ਤੇ ਗਿਣਦਾ ਜਿਹੜੀਆਂ ਅਸੀਂ ਨਿਰਾਸ਼ ਹੋ ਗਏ ਹੁਣ ਜੰਗ ਤਾਂ ਹੋਣਾ ਨੀ ਕਿੱਥੋਂ ਛਕਾਵੇ
ਬਨਵਾਸ ਗਏ ਜੁਗ ਜਾਮਨ ਬੀਤੇ
ਇਹਨਾਂ ਨੂੰ ਕਈ ਜੋਗੀ ਕਹਿੰਦੇ ਬੀਤ ਹੋ ਬਤੀਤ ਹੋ ਗਏ ਲੰਘ ਗਏ ਜਾਂ ਦੋ ਪੈਰ ਕਹਿੰਦੇ ਬੀਤ ਗਏ ਬਨੋ ਬਾਸ ਇਹਨਾਂ ਨੇ ਲੈ ਗਿਆ ਲੈ ਲਿਆ ਹੁਣ ਜੰਗ ਤਾਂ ਹੋਣਾ ਨੀਗਾ ਭੁੱਖੇ ਰਹਾਂਗੇ
ਸੰਤ ਸਹਾਏ ਸਦਾ ਜਗ ਮਾਏ
ਸੰਤਾਂ ਦੀ ਸਹਾਇਤਾ ਕਰਨ ਵਾਲੇ ਜਗਤ ਦੀ ਮਾਤਾ
ਸੋ ਸੁੰਭਿਨ ਸੁੰਭ ਵੱਡੇ ਅਰ ਜੀਤੇ
ਸੁੰਭ ਤਿੰਨ ਸੁੰਭ ਵੱਡੇ ਦੁਸ਼ਮਣ ਸੀ ਜਿੱਤ ਲਏ ਦੇਵਤੇ ਕਹਿ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰੋਫਾਈਲ ਲਾ ਲਿਓ ਜਿਵੇਂ ਉਹ ਨਾਂ ਉਹਦਾ ਮੈਂ ਵਿਸਰ ਗਿਆ ਜਿਹੜਾ ਜੀਰੇ ਵੱਲੋਂ ਆਇਆ ਸੀ ਉਹਦੇ ਪ੍ਰੇਮੀ ਸੋ ਉਹ ਕਹਿੰਦਾ ਸੀ ਦਸਵੇਂ ਪਾਤਸ਼ਾਹ ਨੇ ਚੰਡੀ ਦੀ ਪੂਜਾ ਕੀਤੀ ਮੈਂ ਮੂੰਹ ਧੋਲਾ ਜਾ ਕੇ ਠੰਡੇ ਪਾਣੀ ਨਾਲ ਦਸਵੇਂ ਪਾਤਸ਼ਾਹ ਦੱਸ ਰਹੇ ਵੀ ਦੇਵਤੇ ਇਸ ਤਰ੍ਹਾਂ ਕਹਿ ਰਹੇ ਹਨ
ਦੇਵ ਸਭਾ ਮਿਲ ਕੇ ਇੱਕ ਠੌਰ
ਦੇਵਤਾ ਨੇ ਮਿਲ ਕਰਕੇ ਉਸ ਵੇਲੇ ਇੱਕ ਜਗ੍ਹਾ ਵਿੱਚ ਜੀਰੇ ਦੇ ਇਲਾਕੇ ਦਾ ਉਹ ਚਲੋ
ਸੋ ਅਛਤ ਕੁੰਕਮ ਚੰਦਨ ਲੀਨੋ
ਦੇਵਤਾ ਨੇ ਇਕੱਠੇ ਹੋ ਕੇ ਅਛਤ ਚੌਲ ਕੁੰਕਮ ਕੇਸਰ ਤੇ ਚੰਦਨ ਲੈਣਾ ਕੀਤਾ
ਤਛਨ ਲਛਨ ਦੈ ਕੇ ਪ੍ਰਦਰਸ਼ਨ
ਤਛਨ ਤਤਛਨ ਲਛਨ ਇਕੱਠੇ ਹੋ ਕਰਕੇ ਅੱਗੇ
ਦੇ ਕੇ ਪ੍ਰਦਰਸ਼ਨ
ਪ੍ਰਦਰਸ਼ਨ ਪ੍ਰਦਖਣਾ ਪ੍ਰਦਖਣਾ ਕਰਕੇ
ਟੀਕਾ ਸੋ ਚੰਡ ਕੀ ਭਾਲ ਮੈਂ ਦੀਨੋ
ਚੰਡੀ ਦੇ ਮੱਥੇ ਚ ਟਿੱਕਾ ਲਾ ਦਿੱਤਾ ਤਿਲਕ
ਤਾਂ ਸ਼ਬ ਕੋ ਉਪਜੋ ਤਹਿ ਭਾਵ
ਐਸਾ ਪ੍ਰਕਾਰ ਸਾਡੇ ਮਨ ਵਿੱਚ ਮਹਾਰਾਜ ਕਹਿੰਦੇ ਹਨ ਉਪਜਿਆ ਸੋਭਾ ਦਾ
ਇਹ ਕਵ ਨੇ ਮਨ ਮੈਂ ਲਖ ਲੀਨ
ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸਾਡੇ ਮਨ ਵਿੱਚ ਅਸੀਂ ਲਖ ਲੀਨੋ ਜਾਣ ਲਿਆ ਹੈ
ਮਨੋ ਚੰਦ ਕੇ ਮੰਡਲ ਮੈਂ
ਜਾਣਨਾ ਕਰੋ ਚੰਦਰਮਾ ਦੇ ਮੰਡਲ ਵਿੱਚ
ਸੋ ਮੰਗਲ ਆਨ ਪ੍ਰਵੇਸ਼ ਹੈ ਕੀਨੋ
ਸ੍ਰੇਸ਼ਟ ਮੰਗਲ ਮੰਨਿਆ ਨਾ ਇਹ ਨੇ ਆ ਕੇ ਪ੍ਰਵੇਸ਼ ਕਰ ਲਿਆ ਮੰਗਲ ਇੱਥੇ ਅੱਖਰ ਤਾਂ ਵਰਤਿਆ ਮੰਗਲ ਲਾਲ ਰੰਗ ਦਾ ਮੰਨਿਆ ਤੇ ਲਾਲ ਰੰਗ ਦਾ ਟਿੱਕਾ ਲਾ ਕਰਕੇ ਮੰਗਲ ਨੂੰ ਇੱਥੇ ਲੈ ਆਉਂਦਾ ਸੋ ਇਸ ਤਰ੍ਹਾਂ ਮੰਗਲ ਹੀ ਆ ਕਰਕੇ ਚੰਦਰਮਾ ਮੰਡਲ ਵਿੱਚ ਪ੍ਰਵੇਸ਼ ਹੋ ਗਿਆ
ਕਵਿਤ ਮਿਲ ਕੇ ਸੋ ਦੇਵਨ
ਮਿਲ ਕਰਕੇ ਦੇਵਤਿਆਂ ਨੂੰ
ਵਡਾਈ ਕਰੀ ਕਾਲਕਾ ਕੀ
ਵਡਾਈ ਵਧਣਾ ਕੀਤੀ
ਵਡਾਈ ਕਰੀ ਕਾਲਕਾ ਕੀ
ਵਡਾਈ ਮਹਿਮਾ ਕੀਤੀ ਕਾਲਕਾ ਦੇ
ਇਹੋ ਜਗ ਮਾਤ
ਇਹ ਹੈ ਜਗਤ ਦੀ ਮਾਤਾ ਦੇਵਤੇ ਕਹਿੰਦੇ ਹਨ
ਤੈ ਤੋ ਕਟਿਓ ਵੱਡੋ ਪਾਪ ਹੈ
ਬੜਾ ਪਾਪ ਕੱਟਿਆ ਸਾਡੇ ਤਾਂ ਆਪ ਤੱਕ ਖੁਸਰੇ ਕਰਨ ਜੋਗੇ ਕੁਝ ਨੀ ਨਾ ਦੇਵੀ ਕੋਲੇ ਜਾ ਖੜਾਉਂਦੇ ਬਿੰਦ ਕੇ ਪਿੱਛੋਂ
ਦੈਂਤਨ ਕੋ ਮਾਰ
ਦੈਂਤਾਂ ਨੂੰ ਮਾਰ ਕੇ
ਰਾਜ ਦੀਨੋ ਤੈ ਸਰੇਸ ਹੂੰ ਕੋ
ਰਾਜ ਦੇਣਾ ਕੀਤਾ ਇੰਦਰ ਨੂੰ
ਵੱਡੋ ਜਸ ਲੀਨੋ ਜਗ ਤੇਰੋ ਹੀ ਪ੍ਰਤਾਪ ਹੈ
ਬੜਾ ਭਾਰੀ ਜਸ ਲੈਣਾ ਕੀਤਾ ਤੇਰਾ ਹੀ ਪ੍ਰਤਾਪ ਸੰਸਾਰ ਸਾਰੇ ਦਸਮ ਦੀ ਕਥਾ ਹੋਣੀ ਹੈ ਇਹਨਾਂ ਨੇ ਕਿਤੇ ਆਪ ਜੰਗ ਨੇ ਜਿੱਤਿਆ ਦੇਵੀ ਨੂੰ ਲਿਆ ਕੇ ਚਰਨੀ ਪੈ ਕੇ ਜੇ ਦੇ ਰਹੇ ਹੈ ਤਾਂ ਜੇ ਇੰਦਰਾ ਨੇ ਇਹਨਾਂ ਨੇ ਪ੍ਰਧਾਨ ਮੰਤਰੀ ਬਣਾਇਆ ਨੇ ਦੇਵੀ ਮੰਨ ਕੇ ਬਾਕੀ ਤਾਂ ਕਿਸੇ ਜੋਗਾ ਹੈ ਨੀ ਕੋਈ
ਜੇਤ ਹੈ ਅਸੀਸ
ਦਿੰਦੇ ਹਨ ਅਸੀਸਾਂ
ਦਿਜ ਰਾਜ ਰਿਖ ਬਾਰ ਬਾਰ
ਦਿਜ ਰਾਜ ਰਿਖ ਬਾਰ ਬਾਰ ਦੇਜ ਰਾਜ ਪੰਡਤਾਂ ਦਾ ਰਾਜਾ ਕੌਣ ਬਰਮ ਉਹ ਵੀ ਅਸੀਸਾਂ ਦਿੰਦਾ ਹੈ ਤੇ ਰਿਸ਼ੀ ਜਿਹੜੇ ਵਿਸ਼ੇਸ਼ ਮੁਨੀ ਵਰਗੇ ਹੋਰ ਉਹ ਵੀ ਦਿੰਦੇ ਹਨ
ਤਹਾਂ ਹੀ ਪੜਿਓ ਹੈ ਬ੍ਰਹਮ ਕੌਚ ਹੂੰ ਕੋ ਜਾਪ ਹੈ।
ਤਹਾਂ ਹੀ ਪੜਿਓ ਹੈ ਤਹਾਂ ਤਿੱਥੇ ਹੀ ਨਿਸ਼ਚੇ ਕਰਕੇ ਪੜਨਾ ਕੀਤਾ ਬ੍ਰਹਮ ਕੌਚ ਨਾਮ ਮੰਤਰ ਦਾ ਹੈ। ਕੌਚ ਜਿਵੇਂ ਗੌਂਡ ਰਾਗ ਦੇ ਵਿੱਚ ਕਵਚ ਪਾਠ ਹੁੰਦੇ ਨੇ ਉੱਥੇ ਮੰਤਰ ਦਾ ਅਰਥ ਹੈ। ਕੌਚ ਨਾਮ ਇੱਥੇ ਮੰਤਰ ਦਾ ਹੈ ਜਿਹੜਾ ਉਹ ਸੱਤ ਸਿਆ ਪਾਠ ਹੈ। ਸੋ 700 ਮੰਤਰ ਹੈ ਉਹਨੂੰ ਸੱਤ ਸਿਆ ਪਾਠ ਇਹਨਾਂ ਨੇ ਮੰਨਿਆ ਹੈ। ਕੌਚ ਨਾਮ ਮੰਤਰ ਦਾ ਹੈ, ਬ੍ਰਹਮਾ ਦਾ ਮੰਤਰ ਪੜਨਾ ਕੀਤਾ ਉਹਦਾ ਜਾਪ ਕੀਤਾ ਤਦੋਂ ਜਿੱਤ ਤੋਂ ਪਿੱਛੋਂ
ਐਸੇ ਜਸ ਪੂਰ ਰਹੇ
ਐਸਾ ਜਸ ਪੂਰ ਰਿਹਾ ਸਾਰਿਆਂ ਥਾਵਾਂ ਚ ਭਰ ਰਿਹਾ
ਚੰਡ ਕਾਕੋ ਤੀਨ ਲੋਕ
ਚੰਡੀ ਦਾ ਤਿੰਨਾਂ ਲੋਕਾਂ ਵਿੱਚ
ਜੈਸੇ ਧਾਰ ਸਾਗਰ ਮੈਂ
ਜਿਵੇਂ ਸਾਗਰ ਦੇ ਧਾਰਾ
ਗੰਗਾ ਜੀ ਕੋ ਆਪ ਹੈ
ਤੇ ਗੰਗਾ ਜੀ ਕੋ ਆਪ ਹੈ ਪਾਣੀ ਆਪਣਾ ਪਾਣੀ ਦਾ ਜੇ ਗੰਗਾ ਦੀ ਧਾਰਾ ਸਮੁੰਦਰ ਚ ਜਾ ਕੇ ਪੈਂਦੀ ਨਾ ਆਪ ਵੀ ਪਾਣੀ ਰੂਪੀ ਹੈ।
ਰਵਈਆ ਦੇਹ ਅਸੀਂ ਸਭੈ ਸੁਰ ਨਾਰ
ਇਸ ਤਰ੍ਹਾਂ ਦੇ ਕਰਕੇ ਅਸੀਸਾਂ ਸਾਰੇ ਦੇਵਤੇ ਤੇ ਨਾਰ ਇਹਨਾਂ ਦੇ ਘਰ ਵਾਲੀਆਂ ਜਿਹੜੀਆਂ ਹਨ।
ਸੋ ਧਾਰ ਕੇ ਆਰਤੀ ਦੀਪ ਜਗਾਇਓ
ਸੁਧਾਰ ਕੇ ਆਰਤੀ ਦੀਪ ਜਗਾਇਓ ਸੁਧਾਰ ਕੇ ਚੰਗੀ ਤਰ੍ਹਾਂ ਆਰਤੀ ਕਰਨਾ ਕੀਤੀ ਤੇ ਦੀਵੇ ਜਗਾਏ ਇਹਨਾਂ ਨੇ। ਇਹਨਾਂ ਵਿੱਚ ਦੀਵੇ ਜਗਾਉਣ ਦਾ ਤਾਂ ਹੈ ਗੁਰਮਤਿ ਵਿੱਚ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਕਾਸ਼ ਨੂੰ ਤੇ ਚੰਦਰਮਾ ਸੂਰਜ ਨੂੰ ਦੀਵੇ ਮੰਨ ਕੇ ਤੇ ਬੱਤੀਆਂ ਮੰਨ ਕੇ ਇਸ ਤਰ੍ਹਾਂ ਪਰਮੇਸ਼ਰ ਦੀ ਆਰਤੀ ਦਾ ਕਥਨ ਕੀਤਾ ਹੈ।
ਫੂਲ ਸੁਗੰਧ ਸੋ ਅਛਤ ਦਛਨ
ਉਸ ਵੇਲੇ ਫੁੱਲ ਲੈ ਲਏ ਸੁਗੰਧੀ ਲੈ ਲਈ ਹੋਰ ਅਛਤ ਚੌਲ ਲੈ ਲਏ
ਦਛਨਾ
ਦਿੱਤੀ ਹੈ ਕਹਿੰਦੇ ਦੰਦ ਕਸਾਈ ਨਾਲ ਖੀਰ ਪ੍ਰਸ਼ਾਸਕ ਉਹਦੇ ਨਾਲ ਕਹਿੰਦੇ ਦੰਦ ਘਸ ਕੇ ਪੰਜ ਲੈ ਲੋ
ਜਛਨ
ਬਾਬੇ ਸੰਤ ਕਿਰਪਾਲ ਸਿੰਘ ਜੀ ਸੱਤੂ ਦੀ ਗਲੀ ਵਾਲੇ ਦਿੰਦੇ ਹੁੰਦੇ ਹਨ।
ਜਛਨ
ਜਛ ਆਦਿਕ
ਜੀਤ ਕੋ ਗੀਤ ਸੋ ਗਾਇਓ
ਸਾਰਿਆਂ ਨੇ ਜਿੱਤ ਦੇ ਗੀਤ ਜਸ ਦੇ ਵਾਜੇ ਗਾਉਣਾ ਕੀਤੇ ਗੀਤ ਗਾਉਣਾ ਕੀਤੇ ਖੁਸ਼ੀ ਦੇ।
ਧੂਪ ਜਗਾਏ ਕੈ ਸੰਖ ਬਜਾਏ ਕੈ
ਧੂਪ ਜਗਾ ਕਰਕੇ ਸੰਖ ਬਜਾ ਕੇ
ਸੀਸ ਨਵਾਏ ਕੈ
ਮੱਥਾ ਟੇਕ ਕੇ
ਬੈਨ ਸੁਣਾਏ
ਇਸ ਤਰ੍ਹਾਂ ਬਚਨ ਸੁਣਾਉਣਾ ਕੀਤੇ
ਹੇ ਜਗ ਮਾਏ ਸਦਾ ਸੁਖ ਦਾਏ
ਇਹਨੂੰ ਨਿਹੰਗ ਸਿੰਘ ਪੜ੍ਹਦੇ ਹੈ ਆਰਤੀ ਦੇ ਵਿੱਚ ਹੇ ਜਗ ਮਾਏ ਹੇ ਜਗਤ ਦੀ ਮਾਤਾ ਸਦਾ ਸੁਖਾਂ ਦੇ ਦੇਣ ਵਾਲੀ
ਤੈ ਸੰਭ ਕੋ ਕਾਏ ਵੱਡੋ ਜਸ ਪਾਇਓ
ਤੈ ਸੰਭ ਨੂੰ ਕਾਏ ਨਾਸ ਕਰਕੇ ਬਹੁਤ ਜਸ ਪ੍ਰਾਪਤ ਕੀਤਾ ਹੈ ਤੇ ਕਲਗੀ ਧਰ ਵੱਲੋਂ ਕਦੇ ਵੀ ਭੁੱਲ ਕੇ ਨੀ ਮੰਨਣਾ ਕਿ ਦੇਵੀ ਨੂੰ ਮਾਤਾ ਕਹਿ ਰਹੇ ਹੈ। ਇਹ ਤਾਂ ਦੇਵਤਿਆਂ ਨੇ ਜੋ ਚੰਡਕਾਂ ਨੂੰ ਕਿਹਾ ਉਹਦਾ ਕਥਨ ਕੀਤਾ ਮਹਾਰਾਜ ਨੇ। ਮਹਾਰਾਜ ਵੱਲੋਂ ਮੰਨਣਾ ਤਾਂ ਅਕਾਲ ਪੁਰਖ ਦੀ ਸ਼ਕਤੀ ਨੂੰ ਮੰਨਣਾ।
ਸਕਰ ਹੈ ਸਾਜ ਸਮਾਜ ਦੇ ਚੰਡ ਸੋ
ਉਸ ਵੇਲੇ ਸਕਰ ਹੈ ਇੰਦਰ ਨੂੰ ਸਾਜੋ ਸਮਾਜ ਦੇ ਕੇ ਨਾ ਚੰਡੀ
ਮੋਦ ਮਹਾ ਮਨ ਮਾਹੇ ਰਹੀ ਹੈ
ਮੋਦ ਮਹਾ ਮਨ ਬੜਾ ਭਾਰੀ ਆਨੰਦ ਮਨ ਦੇ ਵਿੱਚ ਰਹੀ ਹੈ ਰਚੀ ਹੋਈ ਹੈ ਰਮ ਗਈ ਮਨ ਦੇ ਵਿੱਚ।
ਸੂਰ ਸਸੀ ਨਭ ਥਾਪ ਕੇ ਤੇਜ
ਥਾਵਾਂ ਥਾਵਾਂ ਤੇ ਸੂਰਜ ਨੂੰ ਵੀ ਸਸੀ ਚੰਦਰਮਾ ਨੂੰ ਨਭ ਆਕਾਸ਼ ਦੇ ਵਿੱਚ ਥਾਪ ਕੇ ਤੇਜ ਦੇ ਸਹਿਤ
ਦੈ ਆਪ ਤਹਾਂ ਤੇ ਸੋ ਲੋਪ ਭਈ ਹੈ
ਇਹਨਾਂ ਨੂੰ ਤੇ ਤੇਜ ਦੇ ਕਰਕੇ ਆਪ ਅਲੋਪ ਹੋ ਗਏ ਸੂਰਜ ਚੰਦਰਮਾ ਵੀ ਕੁਝ ਨਹੀਂ ਕਰ ਸਕੇ।
ਬੀਚ ਆਕਾਸ਼ ਪ੍ਰਕਾਸ਼ ਵੱਡਿਓ
ਆਕਾਸ਼ ਵਿੱਚ ਬੜਾ ਭਾਰੀ ਪ੍ਰਕਾਸ਼ ਹੋਇਆ ਇਹ ਖਿਆਲ ਕਰ ਲੈਣਾ ਚਾਹੀਦਾ ਆਪਾਂ ਨੂੰ ਸਿੰਘੋ ਸਾਰਿਆਂ ਨੂੰ ਦੇਵਤਿਆਂ ਨੂੰ ਤੇਜ ਦਿੰਦੀ ਹੈ ਤੇ ਗੁਰੂ ਕੇ ਸਿੱਖਾਂ ਦੇ ਚਰਨਾਂ ਦੀ ਜੁੱਤੀ ਝਾੜਦੀ ਹੈ ਦੇਵੀਆਂ ਕਰੋੜਾਂ ਹੀ ਤਾਂ ਜੇ ਭਗਤ ਜੀ ਨੇ ਖੰਡਨ ਕਰ ਦਿੱਤਾ ਨਾ ਤੁਮ ਜੋ ਕਈ ਅਤ ਪਾਤ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ।
ਬੀਚ ਆਕਾਸ਼ ਪ੍ਰਕਾਸ਼ ਵੱਡਿਓ
ਆਕਾਸ਼ ਵਿੱਚ ਬੜਾ ਭਾਰੀ ਪ੍ਰਤਾਪ ਤੇਜ ਪ੍ਰਕਾਸ਼ ਹੋਇਆ
ਇਹ ਕੀ ਉਪਮਾ ਮਨ ਤੇ ਨਾ ਗਈ ਹੈ
ਕਹਿੰਦੇ ਉਪਮਾ ਸਾਡੇ ਮਨ ਚੋ ਗਈ ਨਹੀਂ ਕੀ ਕਿਹਾ
ਧੂਰ ਕੈ ਪੂਰ ਮਲੀਨ ਹੋਤੋ ਰਵ
ਜਾਣਨਾ ਕਰੋ ਕਿਹੜਾ ਸੂਰਜ ਸੀ ਧੂਰ ਕੈ ਪੂਰ ਮਲੀਨ ਹੋਤੋ ਰਵ ਧੂਰ ਧੂੜੀ ਦੇ ਨਾਲ ਪੂਰਿਆ ਹੋਇਆ ਮਲੀਨ ਹੋਇਆ ਹੋਇਆ ਸੀ ਚੰਦਰਮਾ
ਮਨੋ ਚੰਡਕਾ ਓਪ ਦਈ ਹੈ
ਮਨੋ ਜਾਣਨਾ ਕਰੋ ਚੰਡਕਾ ਚੰਡੀ ਨੇ ਓਪ ਸੋਭਾ ਜਿਹੜਾ ਕੀ ਜਿਹੜਾ ਪ੍ਰਕਾਸ਼ ਦਿੱਤਾ ਦੁਬਾਰਾ
ਵਿੱਤ ਪ੍ਰਥਮ ਮਦ ਕੈਟ
ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸਮਾਪਤੀ ਦੇ ਕਵਿਤ ਵਿੱਚ ਕਹਿ ਰਹੇ ਹਨ ਜੋ ਪਿੱਛੇ ਸਾਰਾ ਪ੍ਰਸੰਗ ਚੰਡੀ ਚਰਿੱਤਰ ਦੇ ਆਰੰਭ ਤੋਂ ਲੈ ਕੇ ਹੋਇਆ ਸੂਖਮ ਰੂਪ ਵਿੱਚ ਉਹਨੂੰ ਦੱਸ ਰਹੇ ਹਨ। ਹਾਂਜੀ
ਪ੍ਰਥਮ ਮਦ ਕੈਟ
ਪਹਿਲੇ ਧਿਆਨ ਵਿੱਚ ਮਧੂ ਤੇ ਕੈਟ ਉਹਦਾ ਜੰਗ ਆਇਆ
ਮਦ ਮਥਨ ਮਹਿ ਖਾਸਰਾ
ਤੇ ਮਾਂ ਜਿਹੜਾ ਹੰਕਾਰ ਸੀ ਮਥਨ ਕੀਤਾ ਤੇ ਮਹਿ ਖਾਸਰ ਆਦਿਕ ਨੂੰ
ਮਾਨ ਮਰਦਨ ਕਰਨ
ਇਹਨਾਂ ਨੇ ਮਾਨ ਮਰਦਨ ਕਰਨ ਕਰਨਾ ਕੀਤਾ ਮਾਨ ਹੰਕਾਰ ਨੂੰ ਮਲਣਾ
ਤਰਨ ਬਾਰ ਵੰਡ ਕਾ
ਹਾਂਜੀ
ਤਰਨ ਬਾਰ ਵੰਡ ਕਾ
ਇਹ ਚੰਚਲ ਹੈ ਜੋ ਬਰਾਂ ਦੇ ਵੰਡਣ ਵਾਲੀ
ਧੂਮਰ ਦ੍ਰਿਗ ਧਰਨ
ਇਹ ਧੂਮਨ ਲੋਚਣ
ਤਾਰ ਧੂਰ ਧਾਨੀ ਕਰਨ
ਧੂਮਰ ਦ੍ਰਿਗ ਧਰਨ ਤਾਰ ਧੂਰ ਧਾਨੀ ਕਰਨ ਚੰਡ ਅਰ ਮੁੰਡ ਕੇ ਮੁੰਡ ਖੰਡ ਖੰਡ ਖਾ ਧੂਮਰ ਦ੍ਰਿਗ ਧੂਮਰ ਲੋਚਣ ਧਰਨ ਧਾਰ ਧਰਤੀ ਨੂੰ ਧਾਰਨ ਵਾਲੀ ਅੱਗੇ ਧੂਰ
ਧਾਨੀ ਕਰਨ
ਰੌਲਾ ਪਾਉਣਾ ਜਿਹੜਾ ਹੈ ਬੜਾ ਭਾਰੀ ਪਾਇਆ ਜਿਸ ਨੇ
ਚੰਡ ਆਰ ਮੁੰਡ ਕੇ
ਚੰਡ ਤੇ ਮੁੰਡ ਜਿਹੜੇ ਸਨ ਦੋਵੇਂ ਦੈਂਤ
ਮੁੰਡ ਖੰਡ ਖੰਡ ਕਾ
ਇਹਨਾਂ ਨੇ ਮੁੰਡ ਸਿਰ ਦਾ ਖੰਡ ਖੰਡ ਕਾ ਖੰਡੇ ਦੇ ਨਾਲ ਖੰਡ ਕਰ ਟੁਕੜੇ ਟੁਕੜੇ ਕਰ ਦਿੱਤੇ।
ਰਗਤ ਬੀਰਜ ਹਰਨ,
ਰਗਤ ਬੀਰਜ ਨੂੰ ਹਰ ਨਾਸ ਕਰਨ ਵਾਲੇ,
ਰਗਤ ਭਛਣ ਕਰਨ,
ਰਗਤ ਭਛਣ ਜੋ ਰਗਤ ਵੀਰ ਸੀ ਉਹਦਾ ਨਾਮ, ਉਹਨੂੰ ਭਛਣ ਖਾ ਜਾਣ ਵਾਲੇ ਜਾਂ ਖੂਨ ਪੀਣ ਵਾਲੇ ਕਾਲੀ।
ਦਰਨ ਆਨ ਸੁੰਭ ਰਨ,
ਦਰਨ ਆਨ ਸੁੰਭ ਰਨ, ਦਰਨ ਵਾਲੇ ਆਨ ਦੂਜਾ ਕੌਣ ਹੈ? ਪਹਿਲਾ ਹੈਗਾ ਨਸੁੰਭ, ਇਹਦਾ ਨਾਂ ਨੀ ਇੱਥੇ ਆ। ਦਰਨ ਦਲ ਦੇਣ ਵਾਲੇ ਤੇ ਆਨ ਦੂਜਾ ਕੌਣ? ਸੁੰਭ। ਇਹ ਤੋਂ ਪਹਿਲਾਂ ਹੋ ਗਿਆ ਨਸੁੰਭ ਇਹਨਾਂ ਦੋਹਾਂ ਨੂੰ।
ਰਾਰ ਰਿਸ ਮੰਡਕਾ,
ਰਾਰ ਰੌਲਾ ਪਾ ਕੇ, ਰਿਸ ਗੁੱਸੇ ਵਿੱਚ ਆ ਕੇ, ਮੰਡਕਾ ਰੌਲਾ ਬਣਾ ਕੇ ਸਾਰਿਆਂ ਨੂੰ ਮਾਰਨ ਵਾਲੀ ਜੋ ਹੈ।
ਸੁੰਭ ਬਲ ਧਾਰ,
ਸੁੰਭ ਜਿਹੜਾ ਸੀ ਬਲ ਧਾਰ ਕੇ,
ਸੰਘਾਰ ਕਰ ਵਾਰ ਕਰ,
ਇਹਨੂੰ ਮਾਰਨ ਕੀਤਾ ਵਾਰ ਕਰਕੇ ਤਲਵਾਰ ਦਾ।
ਸਕਲ ਖਲ ਅਸਰ ਦਲ,
ਸਮੂਹ ਜਿਹੜੇ ਹੈ ਜੀ,
ਸਕਲ ਖਲ ਅਸਰ ਦਲ,
ਸਕਲ ਸਮੂਹ ਜਿਹੜੇ ਮੂਰਖ ਸਨ ਇਹ ਦੈਂਤ, ਜੈਤ ਦੀ ਫੌਜ ਨੂੰ,
ਜੈਤ ਜੈ ਚੰਡਕਾ,
ਜਿੱਤਣ ਵਾਲੀ ਤੇਰੀ ਜੈਕਾਰ ਹੋਵੇ ਚੰਡਕਾ ਚੰਡੀ।
ਸਵਈਆ,
ਇੰਨੇ ਵਿੱਚ ਇਹ ਜਿਤਨਾ ਪ੍ਰਸੰਗ ਪਿੱਛੇ ਸਾਰੇ ਦਾ ਕਥਨ ਕਰ ਦਿੱਤਾ।
ਸਵਈਆ ਦੇਹ ਸ਼ਿਵਾ ਬਰ ਮੋਹੇ ਇਹਾ,
ਅਕਾਲ ਪੁਰਖ ਅੱਗੇ ਬੇਨਤੀ ਕਰਨੀ ਹੈ ਸਿੱਖ ਨੇ, ਤੇ ਦੇਵਤੇ ਕਹਿ ਰਹੇ ਹਨ ਦੇਵੀ ਨੂੰ, ਇਸ ਤਰ੍ਹਾਂ ਜਾਣ ਲੈਣਾ ਸਿੱਖ ਨੇ ਗੁਰੂ ਅੱਗੇ ਇਸ ਤਰ੍ਹਾਂ ਬੇਨਤੀ ਕਰਨੀ ਹੈ। ਪੜ ਪੰਕਤੀ ਦੇਹ
ਸ਼ਿਵਾ ਬਰ ਮੋਹੇ ਇਹਾ,
ਦੇਣਾ ਕਰੋ ਹੇ ਸ਼ਿਵਾ ਕਲਿਆਣ ਸਰੂਪ ਪਰਮੇਸ਼ਰ ਵਰ ਸਾਡੇ ਤਾਈ ਮੇਰੇ ਤਾਈ।
ਸੁਭ ਕਰਮਨ ਤੇ ਕਬਹੂ ਨਾ ਡਰੋ,
ਕੀ ਮੰਗਦਾ ਸਿੱਖਾ ਤਾਂ ਬੇਨਤੀ ਕਰਨੀ ਹੇ ਪਰਮੇਸ਼ਰ ਵਾਹਿਗੁਰੂ, ਸ੍ਰੇਸ਼ਟ ਕਰਮ ਕਰਨ ਤੋਂ ਕਦੇ ਵੀ ਟੌਲਾ ਨਾ ਕਰੀਏ।
ਨਾ ਡਰੋ ਅਰਸੋ ਜਬ ਜਾਏ ਲਰੋ,
ਨਾ ਸਾਡੇ ਮਨ ਵਿੱਚ ਡਰ ਆਵੇ ਜਦੋਂ ਅਰ ਦੁਸ਼ਮਣ ਦੇ ਸਾਥ ਜਾ ਕੇ ਲੜਨਾ ਕਰੀਏ।
ਨਿਸ਼ਚੇ ਕਰੇ ਆਪਣੀ ਜੀਤ,
ਉਸ ਵੇਲੇ ਨਾ ਹੋਵੇ ਵੀ ਜਿੱਤ ਹੋਵੇਗੀ ਕਿ ਨਹੀਂ ਹੋਵੇਗੀ, ਨਿਸ਼ਚੇ ਕਰਕੇ ਅਸੀਂ ਆਪਣੀ ਜਿੱਤ ਕਰੀਏ।
ਅਰ ਸਿੱਖ ਹਾਂ ਆਪਣੇ ਹੀ ਮਨ ਕੋ,
ਅਸੀਂ ਆਪਣੇ ਮਨ ਨੂੰ ਸਿੱਖਿਆ ਦਿੰਦੇ ਹਾਂ।
ਇਹ ਲਾਲਚ ਹਾਂ ਗੁਣ ਤਾ ਉਚਰੋ,
ਇਹ ਲਾਲਚ ਹੈ ਸਾਡੇ ਮਨ ਵਿੱਚ ਤਾਂ ਤੇਰੇ ਗੁਣਾਂ ਨੂੰ ਉਚਾਰਦੇ ਹਾਂ। ਕੀ ਲਾਲਚ ਹੈ ਸਿੱਖਾ? ਜੇ ਗੁਰੂ ਪੁੱਛ ਲਵੇ ਤੂੰ ਸਾਡੇ ਗੁਣਾਂ ਨੂੰ ਉਚਾਰਦਾ ਸਾਨੂੰ ਯਾਦ ਕਰਦਾ, ਲਾਲਚ ਕੀ ਹੈ ਤੇਰੇ ਮਨ ਵਿੱਚ, ਤਾਂ ਇਹ ਕਹਿਣਾ।
ਜਬ ਆਪ ਕੀ ਔਧ ਨਿਦਾਨ ਬਣ,
ਜਦੋਂ ਉਮਰ ਦੀ ਔਧੀ ਸਿਰਾ ਆ ਜਾਵੇ ਤੇ ਅੰਤ ਦਾ ਸਮਾਂ ਆ ਜਾਵੇ ਉਮਰ ਦਾ,
ਅਤ ਹੀ ਰਣ ਮੈਂ ਤਬ ਜੂਝ ਮਰੋ,
ਉਦੋਂ ਅਤ ਹੀ ਅਤ ਅਤਿਅੰਤ ਹੀ ਜੂਝ ਕਰਕੇ ਸ਼ਹੀਦੀ ਪਾਵਾਂ ਜੰਗ ਦੇ ਵਿੱਚ, ਇਹ ਸਾਡੀ ਮੰਗ ਹੈ ਪਰਮੇਸ਼ਰ ਤੇਰੇ ਕੋਲੋਂ, ਇਹ ਮੰਗ ਮੰਗਣੀ ਹੈ। ਸੋ 70-72 ਹੂਰਾਂ ਤੇ ਅੰਗੂਰਾਂ ਦੀ ਸ਼ਰਾਬ ਨੀ ਮੰਗਣੀ ਗੀ, ਜੇ 72 ਹੂਰਾਂ ਮੰਗਦੇ ਕਿਹੜੇ ਹੂਰੇ ਮਿਲਣ ਲੱਗ ਰਹੇ, ਚੱਲੇ ਵੀ ਨੀ ਜਾਣੇਗੇ। ਇਸ ਵਾਸਤੇ ਜੰਗ ਦੇ ਵਿੱਚ ਜੂਝ ਕੇ ਸ਼ਹੀਦੀ ਪਾਈਏ ਧਰਮ ਵਾਸਤੇ। ਧੰਨ ਹਨ ਗੁਰੂ ਗੋਬਿੰਦ ਸਿੰਘ ਸਾਹਿਬ।
ਚੰਡ ਚਰਿੱਤਰ ਕਵਿਤਨ ਮੈਂ ਵਰਨਿਓ,
ਮਹਾਰਾਜ ਕਹਿੰਦੇ ਚੰਡੀ ਚਰਿੱਤਰ ਭਾਈ ਕਵਿਤਾ ਵਿੱਚ ਕਵਿਤਾ ਵਿੱਚ ਅਸੀਂ ਵਰਣਨ ਕੀਤਾ।
ਸਭ ਹੀ ਰਸ ਰੁਦਰਮਈ ਹੈ,
ਸਭ ਹੀ ਰਸ ਰੁਦਰਮਈ ਹੈ। ਸੋ ਬੀ ਰਸ ਦੇ ਵਿੱਚ ਉਚਾਰਨ ਕੀਤਾ ਹੈ, ਰੁਦਰ ਰਸ ਹੁੰਦਾ ਇੱਕਦਮ ਵਾਰ ਕਰੀ ਕਰੀ ਜਾਣਾ ਤੇ ਦੂਜੇ ਦਾ ਨਾਂ ਸਹਾਰਨਾ, ਉਹਨੂੰ ਰੁਦਰ ਰਸ ਕਹੀਦਾ। ਤੇ ਬੀ ਰਸ ਹੁੰਦਾ ਆਪਣਾ ਵਾਰ ਕਰਨਾ, ਤੇ ਜਦੋਂ ਦੂਜੇ ਨੇ ਵਾਰ ਕਰਨਾ ਉਹਦੇ ਵਾਰ ਨੂੰ ਰੋਕ ਕੇ ਤੇ ਫੇਰ ਆਪਣਾ ਵਾਰ ਕਰਨਾ, ਉਹਨੂੰ ਬੀਰ ਰਸ ਕਹਿੰਦੇ, ਉਹਨੂੰ ਰੁਦਰ ਰਸ ਕਹਿੰਦੇ। ਲਗਾਤਾਰ ਵਾਰ ਕਰੀ ਜਾਣੇ।
ਏਕ ਤੇ ਏਕ ਰਸਾਲ ਭਇਓ, ਏਕ ਤੇ ਏਕ ਰਸਾਲ ਭਇਓ,
ਏਕ ਤੇ ਏਕ ਰਸਾਲ ਭਇਓ, ਇੱਕ ਤੋਂ ਅੱਗੇ ਇੱਕ ਦੂਜਾ ਛੰਦ ਰਸਾਲ ਰਸ ਵਾਲਾ ਹੋਇਆ।
ਨੱਕ ਤੇ ਸਿੱਖ ਲਓ ਉਪਮਾ ਸੋ ਨਈ ਹੈ,
ਨਾਹ ਤੋਂ ਲੈ ਕੇ ਸਿੱਖ ਚੋਟੀ ਤੱਕ ਨਵੀਂ ਤੋਂ ਨਵੀਂ ਉਪਮਾ ਕਹੀ ਹੈ।
ਕੌਤਕ ਹੇਤ ਕਰੀ ਕਵਨੇ,
ਮਹਾਰਾਜ ਨੇ ਕੀਤੀ ਕਾਸ ਵਾਸਤੇ ਜੇ ਕੋਈ ਪੁੱਛੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਤਮਾਸ਼ੇ ਵਾਸਤੇ ਕਹੀ ਹੈ ਸਾਰੀ ਗੱਲ। ਇਹ ਅਸੀਂ
ਸੱਤ ਸਈਆ ਕੀ ਕਥਾ ਇਹ ਪੂਰੀ ਭਈ ਹੈ,
ਸੱਤ ਸਈਆ ਜਿਹੜਾ 700 ਮੰਤਰ ਨਾ ਦੇਵਤਿਆਂ ਦਾ, ਉਹਨਾਂ ਦੀ ਕਥਾ ਇੱਥੇ ਪੂਰੀ ਹੋ ਗਈ। ਮਹਾਰਾਜ ਕਹਿੰਦੇ ਜਿਹੜਾ ਉਚਾਰਿਆ ਉਹਨਾਂ ਨੇ,
ਜਾਹੇ ਨਿਮਿਤ ਪੜੇ ਸੁਣ ਹੈ ਨਰ,
ਜਿਸ ਦੇ ਵਾਸਤੇ ਪੜੇ ਸੁਣੇਗਾ ਮਨੁੱਖ,
ਸੋ ਨਿਸ਼ਚੇ ਕਰ ਤਾਹੇ ਦਈ ਹੈ,
ਉਹਦੇ ਵਾਸਤੇ ਦੇਣਾ ਕੀਤੀ ਹੈ, ਕਹਿੰਦੇ ਨਿਸ਼ਚਾ ਦੇਵੇਗੀ ਇਹ।
ਦੋਹਰਾ ਗ੍ਰੰਥ ਸੱਤ ਸਈਆ ਕੋ,
ਹਾਂ ਗ੍ਰੰਥ ਦਾ ਸੱਤ ਸਈਆ ਜਾਪ ਹੈ,
ਕਰਿਓ ਜਾ ਸਮ ਅਵਰ ਨਾ ਕੋਏ,
ਇਹ ਕੀਤਾ ਜਿਹਦੇ ਸਦਰਸ ਕੋਈ ਹੋਰ ਨਹੀਂ।
ਜਿਹੇ ਨਿਮਿਤ ਕਵ ਨੇ ਕਹਿਓ,
ਜਿਸ ਦੇ ਵਾਸਤੇ ਕਹਿਆ ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਹਨ, ਕਿਹਦੇ ਵਾਸਤੇ?
ਸੋ ਦੇਹ ਚੰਡ ਕਾ ਸੋਏ,
ਜਿਸ ਵਾਸਤੇ ਕਹਿਆ ਹੇ ਚੰਡੀ ਤੂੰ ਦੇਣਾ ਕਰ ਉਹਨਾਂ ਨੂੰ, ਕਾਹਦੇ ਵਾਸਤੇ? ਕਹਿ ਵੀਰ ਰਸ ਵਾਸਤੇ, ਕਿ ਜਿਸ ਨੂੰ ਪੜ੍ਹ ਕਰਕੇ ਮਾਈਆਂ ਵੀ ਬੀਬੀ ਰਸ ਵਿੱਚ ਆ ਕੇ ਜੰਗ ਕਰਨ, ਇਹ ਨਾ ਮਨ ਵਿੱਚ ਰਹਿ ਕੇ ਅਸੀਂ ਬੀਬੀਆਂ ਅਸੀਂ ਕੀ ਕਰ ਸਕਦੀਆਂ, ਜਿਸ ਤਰ੍ਹਾਂ ਬੀਬੀ ਦੀਪ ਕੌਰ ਜੀ ਨੇ, ਬੀਬੀ ਸਰਨ ਕੌਰ ਨੇ, ਸੋ ਜੰਗ ਕੀਤੇ ਹਨ ਬੜੇ ਭਾਰੀ, ਬੀਬੀ ਸੁੰਦਰੀ ਜੀ ਨੇ, ਸੋ ਇਸ ਤਰ੍ਹਾਂ ਪੜ੍ਹ ਕਰਕੇ ਜਿਸ ਨੂੰ ਬੜਾ ਭਾਰੀ ਬੀਬੀ ਰਸ ਆਵੇ, ਇਸ ਵਾਸਤੇ ਦੇਣਾ ਕਰੋ ਸਾਰਿਆਂ ਨੂੰ।
ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ,
ਇੱਕ ਓਅੰਕਾਰ ਇੱਕ ਜੋ ਅਦਵੈਤ ਰੂਪ ਬ੍ਰਹਮ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਸਰੋਣੀ ਵਾਹਿਗੁਰੂ ਦੀ ਫਤਿਹ, ਜਿਹੜਾ ਜਾਗ ਕਰਦਾ ਉਹਦੀ। ਜੀਵ ਦੀ ਫਤਿਹ
ਹੱਥ ਚੰਡੀ ਚਰਿੱਤਰ ਲਿਖਿਆ ਤੇ
ਹੱਥ ਹੁਣ ਚੰਡੀ ਦਾ ਦੂਜਾ ਚਰਿੱਤਰ ਲਿਖਿਆ ਤੇ ਲਿਖਦੇ ਹਾਂ
ਨਾਰਾਜ ਛੰਦ
ਲਿਖਣਾ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ
ਨਾਰਾਜ ਛੰਦ ਮਹਿਕ ਦਇਤ ਸੂਰੀਅੰ
ਸੋ ਇਹ ਪਹਿਲਾ ਚੰਡੀ ਚਰਿੱਤਰ ਜਿਹੜਾ ਆਰੰਭ ਕੀਤਾ ਹੈ ਸੋ ਉਸ ਦੇ ਵਿੱਚ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਹੈ ਸੋ ਦੈਂਤ ਦਾ ਨਾਮ ਹੈ ਉਸਦਾ ਮਧੂ ਕੈਟਵ ਤੋਂ ਮਧੂ ਕੈਟਵ ਦਾ ਪਹਿਲਾ ਜੰਗ ਆਰੰਭ ਕੀਤਾ ਸੀ ਪਹਿਲੇ ਧਿਆਨ ਵਿੱਚ ਆਪਣਾ ਚਰਿੱਤਰ ਦੇ ਵਿੱਚ ਦੂਜੇ ਚਰਿੱਤਰ ਦੇ ਵਿੱਚ ਮਹਿਖਾਸਰ ਦੈਂਤ ਜਿਹੜਾ ਹੋਇਆ ਉਸ ਤੋਂ ਆਰੰਭ ਕਰਦੇ ਹਨ ਮਹਾਰਾਜ ਕਹਿੰਦੇ ਹਨ ਪੜੋ ਨਾਰਾਜ ਛੰਦ ਨਾ ਰਾਜ ਜਿਹੜਾ ਰਾਜ ਟਿਕੇ ਕਿਤੇ ਲਗਾਤਾਰ ਤੁਰਿਆ ਹੀ ਜਾਵੇ ਉਹਨੂੰ ਨਾਰਾਜ ਛੰਦ ਕਹੀਦਾ
ਮਹਿਕ ਦਇਤ ਸੂਰਿਅੰ
ਤੇ ਮਹਿਕ ਦਇਤ ਸੂਰਿਅੰ ਇਹ ਮਹਿਖਾਸਰ ਦੈਂਤ ਬੜਾ ਭਾਰੀ ਸੂਰਮਾ
ਵੱਢਿਓ ਸੋ ਲੋਹ ਪੂਰਿਅੰ
ਪੂਰਿਆ ਮੜਿਆ ਹੋਇਆ ਲੋਹੇ ਦੇ ਵਿੱਚ ਜੋ
ਸੋ ਦੇਵ ਰਾਜ ਜੀਤਿਆ
ਦੇਵਤਿਆਂ ਦਾ ਰਾਜ ਜਿਸ ਨੇ ਜਿੱਤ ਲਿਆ ਸੀ
ਤ੍ਰਲੋਕ ਰਾਜ ਕੀਤੇ
ਤਿੰਨਾਂ ਲੋਕਾਂ ਚ ਰਾਜ ਜਿਸ ਨੇ ਕੀਤਾ
ਭਜੇ ਸੋ ਦੇਵਤਾ ਤਬ
ਸਾਰੇ ਦੇਵਤੇ ਜਿਸ ਤੋਂ ਭੱਜ ਗਏ
ਇਕੱਤਰ ਹੋਏ ਕਹਿ ਸਭ
ਭੱਜ ਗਏ ਤੇ ਸਾਰੇ ਇਕੱਠੇ ਹੋਏ
ਮਹੇਸ਼ ਰਾਜ ਚਲੰਗ ਬਸੇ
ਮਹੇਸ਼ਰ ਸ਼ਿਵ ਜੀ ਦਾ ਚੱਲਣ ਤੋਂ ਰਹਿ ਕਿਹੜਾ ਪਹਾੜ ਹੈ ਸੋ ਕੈਲਾਸ ਪਰਬਤ ਉਹਦੇ ਉੱਪਰ ਜਾ ਕੇ ਰਹੇ ਪਾਠ ਇਕੱਠਾ ਹੀ ਇਹ
ਵਸੇਖ ਚਿੱਤ ਮੋਹ ਤਰਸੇ
ਸੋ ਬਹੁਤ ਚਿੱਤ ਦੇ ਵਿੱਚ ਡਰ ਗਏ
ਜੋਗੇਸ਼ ਭੇਸ ਧਾਰਕ
ਜੋਗੀਆਂ ਵਾਲੇ ਭੇਸ ਬਣਾ ਲਏ ਲਿਬਾਸ ਵਟਾ ਲਏ
ਭਜੇ ਹਥਿਆਰ ਡਾਰਕ
ਹਥਿਆਰ ਸੁੱਟ ਕੇ ਭੱਜ ਗਏ
ਪੁਕਾਰ ਆਰਤਮ ਚਲੇ
ਫਰਿਆਦੀ ਹੋ ਕੇ ਚੱਲਿਆ ਹਨ ਆਰਤਮ ਦੁਖੀ ਹੋ ਕੇ ਪੁਕਾਰ ਫਰਿਆਦ ਕਰਨ ਵਾਸਤੇ
ਬਸੂਰ ਸੂਰਮਾ ਭਲੇ
ਇਹੋ ਜਿਹੇ ਸੂਰਮੇ ਝੂਰਦੇ ਜਾਂਦੇ ਹੈ ਇਹੋ ਜਿਹੇ ਭਲੇ ਹੈ
ਬਰਖ ਕਿਤੇ ਤਹਾਂ ਰਹੇ
ਕਈ ਸਾਲ ਹੀ ਉੱਥੇ ਰਹੇ ਕੈਲਾਸ਼ ਪਰਬਤ ਤੇ
ਸੋ ਦੁੱਖ ਦੇਹ ਮੋਹ ਸਹੇ
ਸਰੀਰ ਤੇ ਦੁੱਖ ਵੀ ਸਹਾਰੇ ਇਹਨਾਂ ਨੇ
ਜਗਤਰ ਮਾਤ ਧਿਆਇਆ
ਜਗਤਰ ਮਾਤਾ ਜਿਹੜੀ ਇਹਨਾਂ ਦੀ ਚੰਡਕਾ ਉਹਨੂੰ ਧਿਆਇਆ